ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਣ ਤੁਮ ਪੇਖਤ ਸੋਭਾ ਮੇਰੇ ਆਂਗਣ ਰਹਾਉ ਅਨੇਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਧਾਰੋ ਮਤ ਬੁੱਧ ਸੁਰਤ ਨਾਹੀ ਚੁਤਰਾਈ ਤਾਂ ਮਿਲਿਆ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਨੈਣ ਸੰਤੋਖੇ ਪ੍ਰਭ ਦਰਸਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਏ ਜਾ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰ ਸਿੰਘਾਸਨ ਦੇ ਮਾਲਕ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ ਆਪ ਸੰਗਤਾਂ ਨੇ ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰ ਤੋਂ ਸ਼ਰਵਣ ਕੀਤਾ ਹੈ। ਸਾਹਿਬ ਦੇ ਚਰਨਾਂ ਵਿੱਚ ਆ ਮਸਤਕ ਝੁਕਾ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਇਸ ਪਾਵਨ ਸ਼ਬਦ ਦੀਆਂ ਵਿਚਾਰਾਂ ਸ਼ਰਵਣ ਕਰਨ ਦੀ ਲਾਲਸਾ ਲੈ ਕੇ ਤਥਾ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਗੁਰ ਸ਼ਬਦ ਦੀ ਸਾਂਝ ਪ੍ਰਾਪਤ ਕਰਦਿਆਂ ਜੁੜ ਬੈਠ ਕੇ ਗੁਰੂ ਸ਼ਬਦ ਨਾਲ ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਦੀ ਸਾਂਝ ਲਈ ਹੱਥ ਜੋੜ ਕੇ ਅਰਜ਼ ਹੈ ਜੀ, ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 804 ਅੰਗ 'ਤੇ ਸੁਭਾਈਮਾਨ ਹਨ। ਬਿਲਾਵਲ ਰਾਗ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਜੋ ਅੱਜ ਸਾਨੂੰ ਹੁਕਮ ਬਖਸ਼ਿਸ਼ ਕਰਦੇ ਨੇ, ਸਹਿਬ ਰਹਿਮਤ ਕਰਨ ਇਸ ਪਾਵਨ ਹੁਕਮ ਨੂੰ ਵਿਚਾਰਿਆ ਜਾ ਸਕੇ, ਇਸ ਪਾਵਨ ਹੁਕਮ ਦੀਆਂ ਵਿਚਾਰਾਂ ਹਿਰਦੇ ਵਿੱਚ ਵਸਾਈਆਂ ਜਾ ਸਕਣ। ਆਓ ਸ਼ਬਦ ਵਿਚਾਰ ਦੇ ਆਰੰਭ ਕਰਦੇ ਹਾਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ। ਇੱਕ ਵਾਰੀ ਸਾਰੇ ਆਖੋ ਸਤਿਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਤਨ ਮਨ ਧਨ ਅਰਪਉ ਸਭ ਆਪਣਾ।
ਮੈਂ ਆਪਣਾ ਤਨ, ਆਪਣਾ ਮਨ, ਆਪਣਾ ਧਨ ਅਰਪਣ ਕਰ ਦੇਵਾਂ, ਚੂੰਕਿ ਇਹ ਜਿਸ ਦਾ ਹੈ ਉਸ ਨੂੰ ਹੀ ਸਮਰਪਿਤ ਕਰ ਦੇਵਾਂ। ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੈ ਹੈ ਇਹੋ ਜਿਸ ਕਾ। ਇਹ ਜਿਸ ਦਾ ਤਨ ਮਨ ਧਨ ਹੈ ਉਸ ਮਾਲਕ ਦੇ ਸਮਰਪਿਤ ਕਰਕੇ ਮੈਂ ਉਸ ਦੇ ਪਾਵਨ ਚਰਨਾਂ 'ਚੋਂ ਇੱਕ ਦਾਤ ਮੰਗਦਾ। ਇਹ ਮਾਲਕ ਰਹਿਮਤ ਕਰ ਦਿਓ, ਇਹ ਮੇਰਾ ਤਨ ਮਨ ਧਨ ਭੇਟਾ ਵਿੱਚ ਲੈ ਲਓ ਅਤੇ ਅੱਗੋਂ ਹਜ਼ੂਰ ਬਖਸ਼ਿਸ਼ ਕਰਕੇ ਸਾਹਿਬ ਦੇ ਉਸ ਪਾਵਨ ਦਰ ਤੋਂ ਅੰਦਰ ਦੇ ਹਿਰਦੇ ਦੀ ਇੱਕ ਵੇਦਨਾ ਪ੍ਰਗਟ ਕਰਨ ਲਈ ਫਰਮਾਨ ਕਰਦੇ ਨੇ।
ਕਾਮਨ ਸੁਮਤ ਜਿਤ ਹਰ ਹਰ ਜਪਨਾ।
ਉਹ ਕਿਹੜੀ ਸਮਤ ਹੈ ਜਿਸ ਦੇ ਰਾਹੀਂ ਮੈਂ ਹਰੀ ਨਾਮ ਨੂੰ ਜਪਣ ਲੱਗ ਜਾਵਾਂ? ਇਸ ਮਤ ਨਾਲ ਕੁਝ ਹੋਰ ਹੀ ਅੰਦਰ ਵਸਿਆ ਸੀ, ਇਹ ਸਮਰਪਿਤ ਕਰਦੇ ਆ। ਇਸ ਤਨ ਦੇ ਕੁਝ ਹੋਰ ਹੀ ਰਾਹ ਅੰਦਰ ਬਣ ਗਏ ਸਨ, ਉਹ ਮੈਂ ਮਾਲਕ ਦੇ ਸਮਰਪਿਤ ਕਰਦੇ ਹਾਂ। ਆਪਣੇ ਕੋਲ ਰੱਖੇ ਧਨ ਨੇ ਮੇਰੇ ਅੰਦਰ ਗੁਮਾਨ ਪੈਦਾ ਕੀਤਾ ਸੀ, ਉਹ ਵੀ ਮਾਲਕ ਦੇ ਸਮਰਪਿਤ ਕਰਦੇ ਹਾਂ। ਅਤੇ ਐਸੀ ਮਤ ਕੋਈ ਮਿਲ ਜਾਏ ਜਿਸ ਦੇ ਰਾਹੀਂ ਮੈਂ ਉਸ ਵਾਹਿਗੁਰੂ ਦਾ ਸਿਮਰਨ ਕਰਾਂ, ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਮਤ ਤੇ ਸਾਰਿਆਂ ਦੀ ਮਤ ਹੈ, ਇੱਕ ਮਤ ਹੈ, ਇੱਕ ਕੁਮਤ ਹੈ, ਇੱਕ ਸੁਮਤ ਹੈ। ਉਹ ਸੁਮਤ ਹੋਵੇ, ਚੰਗੀ ਮਤ ਹੋਵੇ, ਚੰਗੇ ਮਾਰਗ ਦੇ ਪਾਂਧੀ ਬਣਾ ਦਿੰਦੀ ਹੈ। ਅਗਰ ਉਹ ਆਮ ਮਤ ਹੋਵੇ, ਉਹ ਦੁਨੀਆਂ ਦੇ ਮਾਰਗ ਦਾ ਪਾਂਧੀ ਬਣਾਈ ਰੱਖਦੀ ਹੈ। ਅਗਰ ਅੰਦਰ ਕੁਮਤ ਆ ਜਾਏ, ਉਹ ਅਧੋਗਤੀ ਨੂੰ, ਔਗਣਾਂ ਦੇ ਮਾਰਗ ਵੱਲ ਨੂੰ ਪ੍ਰੇਰਿਤ ਕਰਦੀ ਹੈ। ਇਹ ਮਾਲਕ ਰਹਿਮਤ ਕਰੋ, ਮੈਂ ਆਪਣਾ ਤਨ ਮਨ ਧਨ ਦੇ ਕੇ ਬਦਲੇ ਵਿੱਚ ਤੇਰੇ ਨਾਮ ਦੀ ਦਾਤ ਇੱਥੋਂ ਮੰਗਦਾ। ਇਹ ਮਾਲਕ ਬਖਸ਼ਿਸ਼ ਕਰ ਦਿਓ, ਕੋਈ ਐਸੀ ਸੁਮਤੀ ਬਖਸ਼ੋ ਜਿਸ ਦੇ ਰਾਹੀਂ ਮੈਂ ਵਾਹਿਗੁਰੂ ਦਾ ਨਾਮ ਸਿਮਰਨ ਕਰ ਸਕਾਂ ਜੀ।
ਕਰ ਆਸਾ ਆਇਓ ਪ੍ਰਭ ਮੰਗਣਾ।
ਮੈਂ ਇੱਕ ਆਸਾ ਕਰਕੇ ਆਇਆ, ਇੱਕ ਉਮੀਦ ਲੈ ਕੇ ਆਇਆ। ਇਹ ਗੱਲ ਜ਼ਰਾ ਧਿਆਨ 'ਚ ਰੱਖਿਓ, ਆਸਾ ਦੇ ਅਰਥ ਉਮੀਦ ਵੀ ਹੈ ਅਤੇ ਆਸਾ ਦੇ ਅਰਥ ਆਸ਼ਾ ਨਾਲ ਸੰਬੰਧਿਤ ਖਵਾਹਿਸ਼ਾਂ ਨੂੰ ਵੀ ਸੰਬੋਧਿਤ ਹੈ। ਚੂੰਕਿ ਜਦੋਂ ਅਸੀਂ ਇਹ ਪੜ੍ਹਦੇ ਹਾਂ, ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਹੀ ਉਮੀਦ ਰੱਖਣਾ, ਉਹ ਮਾਲਕ ਸਾਡੀ ਆਸਾ ਪੂਰੀ ਕਰ ਦਿੰਦੇ ਨੇ। ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਤੋ ਇਹ ਮਾਲਕ ਮੈਂ ਆਸਾ ਲੈ ਕੇ ਆਇਆ, ਉਮੀਦ ਲੈ ਕੇ ਆਇਆ, ਔਰ ਮੈਨੂੰ ਇਹ ਭਰੋਸਾ ਹੈ ਵੀ ਤੇਰੇ ਦਰ ਤੋਂ ਜਦੋਂ ਮੈਂ ਮੰਗਾਂਗਾ ਤੁਸੀਂ ਖਾਲੀ ਨਹੀਂ ਮੋੜੋਗੇ। ਇਹ ਮਾਲਕ ਸ਼ਾਇਦ ਮੰਗਣ ਵਾਲੇ ਤਾਂ ਸੰਸਾਰ 'ਤੇ ਬਹੁਤ ਨੇ, ਅਨੇਕਾਂ ਮਨੁੱਖ ਬਹੁਤ ਕੁਝ ਮੰਗਦੇ ਨੇ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ, ਪਰ ਮੈਂ ਤੇਰੇ ਦਰ ਤੋਂ ਜਿਹੜੀ ਆਸ ਲੈ ਕੇ ਮੰਗਣ ਲਈ ਜੋਦੜੀ ਕਰਦਾ ਹਾਂ, ਉਹ ਮੇਰੀ ਇਹ ਅਰਦਾਸ ਹੈ ਜੀ।
ਤੁਮ ਪੇਖਤ ਸੋਭਾ ਮੇਰੇ ਆਂਗਨਾ,
ਅਗਰ ਤੇਰੇ ਦੀਦ ਹੋ ਜਾਣ ਤੇ ਮੇਰੇ ਵਿਹੜੇ ਦੀ ਸ਼ੋਭਾ ਬਣ ਜਾਏ। ਅਗਰ ਮਾਲਕ ਮੈਂ ਤੈਨੂੰ ਦੇਖ ਲੇਵਾਂ, ਤੇਰੇ ਵੇਖਦਿਆਂ ਹੀ ਮੇਰੇ ਹਿਰਦੇ ਵਿੱਚ ਇਹ ਹਿਰਦਾ ਇੱਕ ਵਿਹੜਾ ਸ਼ੋਭਨੀਕ ਬਣ ਜਾਏ। ਇਹ ਗੱਲ ਜ਼ਰਾ ਵਿਚਾਰ 'ਚ ਰੱਖ ਲੈਣਾ, ਕਿਸੇ ਨੇ ਆਪਣਾ ਵਿਹੜਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਜਾਇਆ, ਕਿਸੇ ਨੇ ਆਪਣਾ ਵਿਹੜਾ ਸੋਹਣੀ ਰੌਸ਼ਨੀ ਕਰਕੇ ਸਜਾਇਆ, ਕਿਸੇ ਨੇ ਆਪਣੇ ਵਿਹੜੇ ਵਿੱਚ ਸਜਾਵਟ ਦੇ ਕਈ ਹੋਰ ਪ੍ਰਬੰਧ ਕੀਤੇ, ਪਰ ਇਹ ਮਾਲਕ ਮੇਰਾ ਵਿਹੜਾ ਤਾਂ ਸੱਜਦਾ ਜੇ ਤੇਰੇ ਦਰਸ਼ਨ ਹੋਣ, ਤੂੰ ਮੇਰੇ ਵਿਹੜੇ ਵਿੱਚ ਸ਼ੋਭਾਏਮਾਨ ਹੋਵੇਂ, ਅਤੇ ਮੇਰੀ ਸ਼ੋਭਾ ਹੈ ਕਿਉਂਕਿ ਮੇਰੇ ਲਾਲਨ ਕੀ ਸ਼ੋਭਾ ਸਾਧ ਨਵ ਤਨ ਮਨ ਰੰਗੀ ਸ਼ੋਭਾ। ਇੱਕ ਐਸੀ ਸ਼ੋਭਾ ਜਿਹੜੀ ਮੇਰੇ ਮਾਲਕ ਦੇ ਦਰਸ਼ਨ ਦੀਦਾਰ ਕੀਤਿਆਂ ਉਹ ਆਪ ਬਹੁਤ ਖੂਬਸੂਰਤ ਹੈ, ਉਸ ਦੀ ਆਪਣੀ ਸ਼ੋਭਾ ਬਹੁਤ ਹੈ, ਉਹ ਜਿਹੜੇ ਵਿਹੜੇ ਵਿੱਚ ਆ ਜਾਏ ਉਸ ਵਿਹੜੇ ਦੀ ਵੀ ਸ਼ੋਭਾ ਬਣਾ ਦਿੰਦਾ। ਤਾਂ ਇਹ ਮਾਲਕ ਇਹ ਮੇਰੇ ਹਿਰਦੇ ਦੇ ਆਂਗਣ ਵਿੱਚ ਅਗਰ ਆਪ ਜੀ ਦਾ ਆਮਨਾ ਹੋ ਜਾਏ, ਆਪ ਜੀ ਦੇ ਦਰਸ਼ਨ ਹੋ ਜਾਣ, ਤਾਂ ਮੈਨੂੰ ਇੰਝ ਲੱਗਦਾ ਵੀ ਮੇਰਾ ਹਿਰਦੇ ਦਾ ਵਿਹੜਾ ਸੱਜ ਤਜ ਜਾਏ। ਇੱਕ ਗੱਲ ਜ਼ਰਾ ਧਿਆਨ 'ਚ ਰੱਖਿਓ, ਚਾਂਦਨਾ ਚਾਂਦਨ ਆਂਗਣ ਪ੍ਰਭ ਜੀਓ ਅੰਤਰ ਚਾਂਦਨਾ, ਚੂਕਿ ਆਕਾਸ਼ ਦੇ ਚੰਦ ਦਾ ਚਾਂਦਨ ਆਂਗਣ ਵਿੱਚ ਆਏ ਅਤੇ ਉਹ ਵਿਹੜਾ ਚੰਦਰਮਾ ਦੀ ਰੌਸ਼ਨੀ ਨਾਲ ਐ ਜਗਮਗਾਉਂਦਾ ਅਤੇ ਆਂਗਣ ਦੀ ਸ਼ੋਭਾ ਚਾਂਦਨ ਦੇ ਉਸ ਸੋਹਣੇ ਪ੍ਰਕਾਸ਼ ਨਾਲ ਹੋ ਜਾਂਦੀ। ਇਹ ਮਾਲਕ ਜਦੋਂ ਮੈਂ ਆਪਣੇ ਹਿਰਦੇ ਵਿੱਚ ਤੇਰਾ ਦਰਸ਼ਨ ਕਰ ਲੇਵਾਂ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਮੇਰੇ ਦਿਲ ਦੇ ਵਿਹੜੇ ਵਿੱਚ ਅਕਾਲ ਪੁਰਖ ਵਾਹਿਗੁਰੂ ਚੰਦ ਚੜ ਗਿਆ। ਗੁਰਪ੍ਰਸਾਦ ਇਹ ਸੱਚ ਹੈ, ਗੁਰੂ ਦੀ ਕਿਰਪਾ ਹੋ ਜਾਏ ਮਿਟਿਆ ਅੰਧੇਰਾ, ਚੰਦ ਚੜਿਆ, ਗੁਰੂ ਕਿਰਪਾ ਕਰ ਦੇਣ ਅੰਦਰ ਦਾ ਅੰਧੇਰਾ ਮਿਟ ਜਾਏ ਅਤੇ ਅੰਦਰ ਚਾਂਦਨਾ ਹੋ ਜਾਏ, ਰੌਸ਼ਨੀ ਹੋ ਜਾਏ। ਕਹਿੰਦੇ ਨੇ ਮਿੱਤਰ ਆਪਣੇ ਇੱਕ ਦੋਸਤ ਕਰ ਗਿਆ ਅਤੇ ਜਦੋਂ ਉਸਦੇ ਘਰ ਪਹੁੰਚਿਆ ਥੋੜ੍ਹਾ ਮੱਤ ਦਾ ਝੱਲਾ ਸੀ, ਉਸਦੇ ਘਰ ਦੇ ਵਿਹੜੇ ਦੀ ਸ਼ੋਭਾ ਵੇਖ ਕੇ ਐਨ ਚੰਦਰਮਾ ਦੀਆਂ ਸਿੱਧੀਆਂ ਕਿਰਨਾਂ ਵਿਹੜੇ ਵਿੱਚ ਪੈ ਰਹੀਆਂ ਨੇ, ਦੋਸਤ ਨੂੰ ਕਹਿਣ ਲੱਗਾ ਹੱਦ ਹੋ ਗਈ ਏ, ਇਹ ਚੰਦਰਮਾ ਮੇਰੇ ਨਾਲ ਬੜਾ ਵਿਤਕਰਾ ਕਰਦਾ, ਤੇਰੇ ਵਿਹੜੇ ਵਿੱਚ ਇੰਨੀ ਰੌਸ਼ਨੀ ਕਰਕੇ ਤੇਰਾ ਵਿਹੜਾ ਇਸ ਚੰਦਰਮਾ ਨੇ ਸਜਾਇਆ, ਪਰ ਮੇਰੇ ਵਿਹੜੇ ਵਿੱਚ ਤਾਂ ਇਸ ਨੇ ਰੌਸ਼ਨੀ ਕਦੇ ਨਹੀਂ ਕੀਤੀ। ਦੋਸਤ ਕਹਿਣ ਲੱਗਾ ਮਿੱਤਰਾ ਤੇਰਾ ਤਾਂ ਵਿਹੜਾ ਹੀ ਨਹੀਂ ਹੈ, ਤੂੰ ਘਰ ਦਾ ਸਾਰਾ ਇਤਨਾ ਛਤਾਓ ਛੱਤ ਲਿਆ ਵੀ ਆਂਗਣ ਹੋਵੇ ਅਤੇ ਚੰਦਰਮਾ ਦਾ ਚਾਂਦਨ ਆਏ, ਜੇ ਆਂਗਣ ਨਹੀਂ ਤਾਂ ਚੰਦਰਮਾ ਦਾ ਚਾਂਦਨ ਵੀ ਨਹੀਂ। ਇਹ ਗੱਲ ਧਿਆਨ 'ਚ ਰੱਖ ਲੈਣਾ, ਜਿਨ੍ਹਾਂ ਦੇ ਹਿਰਦੇ ਦਾ ਵਿਹੜਾ ਬਣ ਗਿਆ ਅਤੇ ਵਿਹੜੇ ਤੋਂ ਮੁਰਾਦ ਹੈ ਅੰਦਰ ਦੀ ਸੁਰਤ ਵਾਹਿਗੁਰੂ ਨਾਮ ਸਿਮਰਨ ਨਾਲ ਜੁੜ ਗਈ ਹੈ, ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਦੇ ਦੀਦ ਦੀ ਮੰਗ ਉੱਠੀ ਹੈ, ਅੰਦਰਲਾ ਹਿਰਦਾ ਉਹ ਦੁਨੀਆਂ ਦੇ ਕਿਸੇ ਭੈੜੇ ਸੰਸਾਰ ਨਾਲ ਸ਼ੋਭਾਏਮਾਨ ਹੋਣ ਦੀ ਲੋਚਾ ਨਹੀਂ ਲੋਚਦਾ, ਹਿਰਦਾ ਲੋਚਦਾ ਹੈ ਇਹ ਮਾਲਕ ਇਹ ਮੈਨੂੰ ਦੁਨੀਆਂ ਇਹ ਸੰਸਾਰ ਇਹ ਔਗਣ ਅਤੇ ਵਿਕਾਰ ਮੇਰੀ ਸੁਰਤ ਵਿੱਚ ਨਾ ਪਾਈ, ਇਹ ਮਾਲਕ ਮੈਨੂੰ ਐਸੀ ਸਮੱਤ ਬਖਸ਼ਿਸ਼ ਕਰ ਦੇਵੀ, ਤੇਰਾ ਦਰਸ਼ਨ ਕਰਾਂ, ਤੇਰੇ ਚਰਨਾਂ ਦਾ ਧਿਆਨ ਧਰਾਂ, ਤੇਰੇ ਨਾਮ ਸਿਮਰਨ ਨਾਲ ਜੁੜ ਜਾਵਾਂ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ, ਜਦੋਂ ਅੰਦਰ ਇਸ ਤਨ ਮਨ ਅਤੇ ਧਨ ਦੀ ਗੱਲ ਨਹੀਂ ਰਹਿ ਜਾਂਦੀ, ਇਸ ਦੇ ਬਦਲੇ ਵਿੱਚ ਨਾਮ ਮੰਗਦਾ, ਸਮਝ ਲੈਣਾ ਕੁਝ ਐਸਾ ਦਿੱਤਾ ਜਿਸ ਦੇ ਬਦਲੇ ਵਿੱਚ ਕੀਮਤੀ ਵਸਤੂ ਮਿਲ ਗਈ ਹੈ। ਕੁਝ ਲੋਕ ਉਹ ਨੇ ਸਿਮਰ ਦੇ ਨਾਮ ਨੇ, ਪਰ ਨਾਮ ਦੇ ਬਦਲੇ ਵਿੱਚ ਮੰਗਦੇ ਕੀ ਨੇ? ਸੋਨਾ ਰੁਪਾ ਰੰਗਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਜਪਿਆ ਨਾਮ ਬਦਲੇ ਵਿੱਚ ਮੰਗ ਲਈ ਦੁਨੀਆ, ਮੈਂ ਦਿੱਤਾ ਆਪਣਾ ਦੁਨੀਆ ਦਾ ਸਮਸਤ ਤਨ ਮਨ ਧਨ ਤੇਰੇ ਸਮਰਪਿਤ, ਤੇ ਬਦਲੇ ਵਿੱਚ ਮੰਗ ਲਿਆ ਤੇਰਾ ਦਰਸ਼ਨ। ਇਹ ਮਾਲਕ ਰਹਿਮਤ ਕਰੀ। ਕਦੇ ਮਸੰਦ ਬੁਲਾਕੀ ਦਾਸ ਦੀ ਮਾਂ ਉਹ ਬੰਗਾਲ ਵਿੱਚ ਬੈਠੀ ਢਾਕੇ ਵਿੱਚ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਰੋਜ਼ ਸੰਘਾਸਨ ਵਿਛਾਉਂਦੀ ਅਤੇ ਅੰਦਰ ਇੱਛਾ ਰੱਖਦੀ ਕਦੀ ਮੇਰੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਵਣਗੇ, ਉਹ ਸੰਘਾਸਨ 'ਤੇ ਬੈਠਣਗੇ, ਮੇਰੇ ਘਰ ਦੇ ਵਿਹੜੇ ਦੀ ਸ਼ੋਭਾ ਬਣ ਜਾਏਗੀ। ਮੈਂ ਬੇਨਤੀ ਕਰਦੇ ਹਾਂ, ਇੰਤਜ਼ਾਰ ਕਰਦੀ ਤਾਂ ਹੋਵੇ, ਸੰਘਾਸਨ ਰੋਜ਼ ਵਿਛਾਉਂਦੀ ਤਾਂ ਹੋਵੇ, ਕਿਉਂ ਨਾ ਮੇਰੇ ਗੁਰੂ ਸਾਹਿਬਾਨ ਆ ਪਹੁੰਚਣ ਅਤੇ ਇਸ ਦੇ ਵਿਹੜੇ ਦੀ ਸ਼ੋਭਾ ਬਣਾ ਦੇਣ। ਗਦਗਦ ਹੋ ਉੱਠੇ ਧੰਨ ਭਾਗ, ਲੰਬੇ ਸਮੇਂ ਤੋਂ ਮੇਰੇ ਵਿਹੜੇ ਵਿੱਚ ਵਿਸਿਆ ਸੰਘਾਸਨ ਪਾਤਸ਼ਾਹ ਇੰਤਜ਼ਾਰ ਕਰਦਾ ਸੀ ਵੀ ਆਪ ਕਦ ਆਓ ਅਤੇ ਬੈਠੋ, ਮੇਰਾ ਵਿਸ਼ਨਾ ਸਫਲਾ ਹੋ ਜਾਏ। ਮੈਂ ਬੇਨਤੀ ਕਰ ਦੇਵਾਂ, ਇਹ ਮਾਂ ਇਕੱਲਾ ਸੰਘਾਸਨ ਹੀ ਨਹੀਂ ਵਿਛਾਉਂਦੀ, ਇਹ ਹਿਰਦੇ ਦਾ ਸੰਘਾਸਨ ਵਿਛਾ ਕੇ ਆਪਣੇ ਗੁਰੂ ਦੀ ਤਾਂਘ ਵਿੱਚ ਬੈਠੀ ਏ। ਕਦ ਮੇਰੇ ਗੁਰੂ ਆਵਣ ਅਤੇ ਇਸ ਸੰਘਾਸਨ 'ਤੇ ਬੈਠਣ, ਇਹਨਾਂ ਅੱਖਾਂ ਵਿੱਚ ਬੈਠਣ, ਮੇਰੇ ਹਿਰਦੇ ਵਿੱਚ ਆ ਬੈਠਣ, ਮੇਰੀਆਂ ਅੱਖਾਂ ਸਫਲੀਆਂ ਹੋ ਜਾਣ, ਮੇਰਾ ਹਿਰਦਾ ਸਫਲਾ ਹੋ ਜਾਏ। ਇਹ ਭਲਿਓ ਅੰਦਰ ਸ਼ਾਇਦ ਕੋਈ ਦੁਨੀਆ ਦਾ ਚਿੱਤਰ ਵੇਖ ਕੇ, ਸ਼ਾਇਦ ਕੋਈ ਦੁਨੀਆ ਦੀ ਸੂਰਤ ਵੇਖ ਕੇ ਦਿਲ ਖੁਸ਼ ਹੁੰਦਾ ਹੋਵੇ, ਪਰ ਅੰਦਰ ਦੇ ਦਿਲ ਨਾਲ ਉਸ ਦਿਲਬਰ ਨੂੰ ਮਿਲਣ ਦੀ ਤਾਂਘ ਰੱਖਿਓ ਵੀ ਅਗਰ ਹੇ ਮੇਰੇ ਵਾਹਿਗੁਰੂ ਤੁਸੀਂ ਮੇਰੇ ਹਿਰਦੇ ਵਿੱਚ ਆ ਜਾਓ, ਅਤੇ ਆਪ ਜੀ ਦੇ ਦੀਦ ਕਰਦਿਆਂ ਹੀ ਮੇਰੇ ਹਿਰਦੇ ਦਾ ਵਿਹੜਾ ਸੱਜ ਧੱਜ ਜਾਏ, ਮੇਰਾ ਹਿਰਦਾ ਸ਼ੋਭਨੀਕ ਬਣ ਜਾਏ। ਕਿੱਡਿਆਂ ਭਾਗਾਂ ਵਾਲੀਆਂ ਨੇ ਉਹ ਜੀਵ ਆਤਮਾਵਾਂ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਕੰਤ ਆ ਬੈਠਾ, ਅੰਦਰ ਹਿਰਦਾ ਕਹਿ ਲਈਏ ਉਸ ਮਾਲਕ ਦੇ ਪਿਆਰ ਵਿੱਚ ਭਿੱਜਾ ਹੋਇਆ ਕਿਤਨਾ ਸਰਸ਼ਾਰ ਹੋ ਜਾਂਦਾ ਹੈ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ, ਬਾਹਰ ਸਾਵਣ ਦੇ ਬੱਦਲ ਆਉਂਦੇ ਨੇ, ਉਹ ਥੋੜ੍ਹੇ ਨਿਵਦੇ ਨੇ ਅਤੇ ਸਾਰਿਆਂ ਨੂੰ ਪਤਾ ਚੱਲਦਾ ਵੀ ਹੁਣ ਮੀਂਹ ਵਸੇਗਾ। ਹਜ਼ੂਰ ਕਹਿਣ ਲੱਗੇ ਬੱਦਲ ਨਿਵਿਆ, ਮੀਂਹ ਵਸਿਆ, ਕੋਈ ਐਸੀ ਬਾਹਰ ਨਿਕਲੀ ਵਸਦੇ ਮੀਂਹ ਨੂੰ ਵੇਖ ਕੇ ਰੋ ਉੱਠੀ, ਕੁਰਲਾਉਣ ਲੱਗੀ, ਤੜਫਣ ਲੱਗ ਪਈ। ਇੱਕ ਐਸੀ ਬਾਹਰ ਨਿਕਲੀ ਵਸਦੇ ਮੀਂਹ ਨੂੰ ਵੇਖ ਕੇ ਬੜੀ ਖੁਸ਼ ਅਤੇ ਸਰਸ਼ਾਰ ਹੋ ਗਈ। ਹਜ਼ੂਰ ਕਹਿਣ ਲੱਗੇ ਊਨਵ ਊਨਵ ਆਇਆ, ਊਨਵ ਆਇਆ, ਨਿਵ ਨਿਵ ਕੇ ਆਇਆ, ਊਨਵ ਊਨਵ ਆਇਆ, ਵਰਸੈ ਨੀਰ ਨਿਪੰਗ। ਨਿਪੰਗ ਦੇ ਅਰਥ ਨੇ ਸ਼ੁੱਧ ਪਾਣੀ। ਨਿਪੰਕ ਤੋਂ ਨਿਪੰਗ ਸ਼ਬਦ ਆਇਆ, ਪੰਕ ਤੋਂ ਭਾਵ ਹੈ ਚਿੱਕੜ, ਅਤੇ ਨਿਪੰਕ ਤੋਂ ਭਾਵ ਹੈ ਚਿੱਕੜ ਰਹਿਤ, ਯਾਨੀ ਬਹੁਤ ਸ਼ੁੱਧ ਪਾਣੀ ਵਸਿਆ। ਊਨਵ ਊਨਵ ਆਇਆ, ਵਰਸੈ ਨੀਰ ਨਿਪੰਗ, ਨਾਨਕ ਦੁੱਖ ਲਾਗਾ ਤਿਨ ਕਾਮਨੀ। ਉਸ ਕਾਮਨੀ ਨੂੰ ਬੜਾ ਦੁੱਖ ਲੱਗਾ ਮੀਂਹ ਵਸਦਿਆਂ ਵੇਖ ਕੇ, ਪਹਿਲਾਂ ਉਸ ਨੂੰ ਕਿਉਂ ਦੁੱਖ ਹੋਇਆ, ਕਿਉਂ ਰੋ ਉੱਠੀ, ਕਿਉਂ ਉਹ ਦੁਖੀ ਹੋਈ? ਵਸਦੇ ਮੀਂਹ ਨੂੰ ਵੇਖ ਕੇ ਉਸ ਕਾਮਨੀ ਨੂੰ ਦੁੱਖ ਲੱਗਾ। ਕਿਹੜੀ ਕਾਮਨੀ ਨੂੰ? ਨਾਨਕ ਦੁੱਖ ਲਾਗਾ ਤਿਨ ਕਾਮਨੀ, ਜਿਨ ਕੰਤੈ ਸਿਉਂ ਮਨ ਭੰਗ। ਜਿਸ ਦਾ ਆਪਣੇ ਕੰਤ ਨਾਲ ਮਨ ਮੁਟਾਵ ਸੀ, ਆਪਣੇ ਕੰਤ ਨਾਲੋਂ ਰੁੱਸੀ ਹੋਈ ਸੀ, ਆਪਣੇ ਕੰਤ ਦੇ ਮਲਾਪ ਤੋਂ ਦੂਰ ਬੈਠੀ ਸੀ, ਉਸ ਨੂੰ ਬੜਾ ਦੁੱਖ ਹੋਇਆ ਵੀ ਇੱਧਰ ਤੇ ਇੰਦਰ ਪਤੀ ਤੇ ਧਰਤੀ ਪਤਨੀ ਦਾ ਮਿਲਣ ਹੋ ਗਿਆ, ਇੱਧਰ ਮੇਰਾ ਆਪਣੇ ਕੰਤ ਨਾਲੋਂ ਵਿਛੋੜਾ ਪਿਆ ਹੋਇਆ। ਹਜ਼ੂਰ ਕਹਿਣ ਲੱਗੇ ਊਨਵ ਊਨਵ ਆਇਆ, ਵਰਸੈ ਲਾਏ ਝੜੀ, ਨਾਨਕ ਭਾਣੇ ਚੱਲੇ ਕੰਤ ਕੇ, ਸੋ ਮਾਨੈ ਸਦਾ ਰਲੀ। ਇੱਧਰ ਨਿਵ ਕੇ ਬੱਦਲ ਆਇਆ, ਵਸਿਆ ਮੀਂਹ ਆਪਣੇ ਕੰਤ ਦੇ ਪਿਆਰ ਦੀ ਰਜ਼ਾ ਵਿੱਚ ਰਹਿਣ ਵਾਲੀ ਨੂੰ ਹੋਰ ਚਾਹ ਚੜ ਗਿਆ ਵੀ ਇੱਧਰ ਵੀ ਮਿਲਣ ਹੋਇਆ ਅਤੇ ਵਿਛੋੜਾ ਮੇਰਾ ਵੀ ਨਹੀਂ ਹੈ। ਇਤਨਾ ਅੰਦਰ ਹਿਰਦਾ ਕਿਤੇ ਵਾਹਿਗੁਰੂ ਦੇ ਮਲਾਪ ਦੀ ਤੜਫ ਵਿੱਚ ਹੋਵੇ, ਮਿਲਿਆ ਹੋਇਆ ਹੋਵੇ। ਅਤੇ ਸਾਹਿਬ ਕਹਿੰਦੇ ਨੇ ਇੰਝ ਜਾਪਦਾ ਜਿਵੇਂ ਮੇਰੇ ਆਂਗਨ ਵਿੱਚ ਸ਼ੋਭਾ ਬਣ ਗਈ ਹੈ, ਤੇਰੇ ਦੀਦ ਹੀ ਮੇਰੇ ਹਿਰਦੇ ਦੀ ਸ਼ੋਭਾ, ਤੇਰਾ ਦਰਸ਼ਨ ਹੀ ਮੇਰੇ ਹਿਰਦੇ ਦੇ ਵਿੱਚ ਚਾਰ ਚੰਦ ਲਾਉਣ ਵਾਲਾ ਹੈ, ਤੇਰਾ ਦਰਸ਼ਨ ਹੀ ਮੇਰੀਆਂ ਖੁਸ਼ੀਆਂ ਨੇ, ਤੇਰਾ ਦਰਸ਼ਨ ਹੀ ਮੇਰਾ ਸੰਸਾਰ ਹੈ, ਤੇਰਾ ਦਰਸ਼ਨ ਹੀ ਇਹ ਖੇੜਾ ਹੈ, ਤੇਰਾ ਦਰਸ਼ਨ ਹੀ ਮੇਰੀ ਜ਼ਿੰਦਗੀ ਦਾ ਆਨੰਦ ਹੈ, ਤੇਰਾ ਦਰਸ਼ਨ ਹੀ ਹਰ ਕਦਮ ਦਾ ਸਹਾਰਾ ਹੈ, ਤੇਰਾ ਦਰਸ਼ਨ ਹੀ ਮਾਲਕਾ ਮੇਰਾ ਲੋਕ ਅਤੇ ਪਰਲੋਕ ਸਵਾਰਨਹਾਰਾ ਹੈ। ਕਦੀ ਚਾਤ ਮਾਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਉਹ ਦੋ ਨਦੀਆਂ ਦੇ ਵਿਚਕਾਰ ਇੱਕ ਆਸ਼ਕਪੁਰ ਪਿੰਡ ਹੈ, ਉੱਥੇ ਚਲਾ ਜਾ। ਉੱਥੇ ਇੱਕ ਫਿਰੰਦਾ ਨਾਮ ਦਾ ਰਬਾਬ ਵਜਾਉਣ ਰਬਾਬ ਬਣਾਉਣ ਵਾਲਾ ਰਹਿੰਦਾ, ਉਹਨਾਂ ਕੋਲੋਂ ਰਬਾਬ ਲੈ ਕੇ ਆ। ਆਸ਼ਕਪੁਰ ਭਾਈ ਮਰਦਾਨਾ ਜੀ ਪਹੁੰਚ ਗਏ ਨੇ, ਫਿਰੰਦੇ ਰਬਾਬੀ ਦੇ ਘਰ ਪਹੁੰਚੇ ਨੇ, ਜਾ ਪਹੁੰਚੇ ਨੇ। ਉਸ ਨੂੰ ਕਹਿੰਦੇ ਨੇ, ਮੈਂ ਰਬਾਬ ਲੈਣ ਆਇਆ। ਦੱਸਿਆ ਕੁਛ ਨਹੀਂ, ਪਹਿਚਾਣ ਨਹੀਂ ਦੱਸੀ ਮੈਂ ਕਿੱਥੋਂ ਆਇਆ, ਸਿਰਫ ਮੰਗ ਕੀਤੀ ਹੈ ਮੈਂ ਰਬਾਬ ਲੈਣ ਆਇਆ। ਅਤੇ ਫਿਰੰਦੇ ਆਖਿਆ, ਭਾਈ ਅਜੇ ਰਬਾਬ ਤਿਆਰ ਨਹੀਂ ਹੈ। ਉਹ ਝਾਤ ਮਾਰੀ, ਸਾਹਮਣੇ ਦੀਵਾਰ ਨਾਲ ਇੱਕ ਬਿਲਕੁਲ ਨਵੀਂ ਨਕੋਰ ਰਬਾਬ ਤਿਆਰ ਪਈ ਟੰਗੀ ਹੋਈ ਹੈ। ਭਾਈ ਮਰਦਾਨੇ ਇਸ਼ਾਰਾ ਕੀਤਾ, ਜੀ ਉਹ ਦੇਖੋ ਨਾ, ਉਹ ਰਬਾਬ ਤਿਆਰ ਪਈ ਹੈ। ਅਤੇ ਫਿਰੰਦਾ ਕਹਿਣ ਲੱਗਾ, ਨਾ ਭਾਈ ਇਹ ਰਬਾਬ ਤੇਰੇ ਕੰਮ ਦੀ ਨਹੀਂ ਹੈ। ਭਾਈ ਮਰਦਾਨਾ ਜੀ ਕਹਿੰਦੇ ਨੇ, ਇਸ ਵਿੱਚ ਕੋਈ ਨੁਕਸ ਹੈ, ਮੈਂ ਜਰਾ ਇਸ ਨੂੰ ਵਜਾ ਕੇ ਦੇਖਾਂ। ਅਤੇ ਫਿਰੰਦੇ ਆਖਿਆ, ਨਾ ਨਾ ਤੂੰ ਵਜਾਉਣ ਦੀ ਗੱਲ ਕਰਦਾ, ਤੂੰ ਇਸ ਨੂੰ ਛੋਹ ਵੀ ਨਹੀਂ ਸਕਦਾ। ਉਸ ਆਖਿਆ, ਕਿਉਂ, ਕੀ ਗੱਲ ਏ? ਅਤੇ ਫਿਰੰਦੇ ਗੱਲ ਸਪਸ਼ਟ ਕਰਦਿਆਂ ਆਖਿਆ, ਇਹ ਰਬਾਬ ਇੱਕ ਫਕੀਰ ਆਏ ਨੇ, ਗੁਰੂ ਨਾਨਕ ਮਹਾਰਾਜ ਇਹ ਰਬਾਬ ਉਹਨਾਂ ਲਈ ਬਣਾਈ ਹੈ, ਇਸ ਨੂੰ ਕੋਈ ਹੋਰ ਛੂਹ ਨਹੀਂ ਸਕਦਾ। ਹੁਣ ਮਰਦਾਨੇ ਅਗਲਾ ਸਵਾਲ ਕੀਤਾ ਹੈ, ਭਾਈ ਇਹਦੀ ਕੀਮਤ ਕਿੰਨੀ ਕੁ, ਇਸ ਦਾ ਮੁੱਲ ਕਿੰਨਾ ਕੁ? ਅਤੇ ਫਿਰੰਦੇ ਜੋ ਜਵਾਬ ਦਿੱਤਾ ਨਾ, ਉਹ ਧਿਆਨ 'ਚ ਰੱਖ ਲੈਣਾ। ਫਿਰੰਦਾ ਕਹਿਣ ਲੱਗਾ, ਇਸ ਦੀ ਕੀਮਤ ਹੈ ਮੇਰੇ ਗੁਰੂ ਨਾਨਕ ਦੇ ਦੀਦਾਰ। ਉਹ ਦੀਦਾਰ ਬਖਸ਼ਿਸ਼ ਕਰ ਦੇਣ ਅਤੇ ਮੈਂ ਰਬਾਬ ਉਹਨਾਂ ਦੀ ਭੇਟ ਕਰ ਦੇਵਾਂ। ਮੈਂ ਫੈਸਲਾ ਕੀਤਾ ਇਹ ਰਬਾਬ ਭੇਟਾ ਕਰਨੀ ਹੈ ਅਤੇ ਗੁਰੂ ਨਾਨਕ ਨੂੰ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਨੂੰ। ਇਹ ਰਬਾਬ ਕਿਸੇ ਹੋਰ ਦੇ ਹੱਥ ਨੂੰ ਛੁਹਾਣੀ ਵੀ ਨਹੀਂ, ਇਹ ਰਬਾਬ ਕਿਸੇ ਹੋਰ ਦੇ ਅੱਗੇ ਵਜਾਉਣੀ ਵੀ ਨਹੀਂ। ਗੱਲ ਜ਼ਰਾ ਧਿਆਨ 'ਚ ਰੱਖ ਲੈਣਾ। ਜਾਂ ਫਿਰ ਮਰਦਾਨੇ ਆਪਣੀ ਪਹਿਚਾਣ ਦੱਸੀ ਹੈ ਕਿ ਉੱਠ ਖਲੋਤਾ ਨਾਲ ਭਾਈ ਮਰਦਾਨਾ ਜੀ ਦੇ, ਜਾ ਗੁਰੂ ਨਾਨਕ ਦੇ ਚਰਨਾਂ ਵਿੱਚ ਭੇਟ ਕਰਦੇ ਆਖਿਆ, ਮੇਰੇ ਹੱਥ ਸਫਲੇ ਹੋ ਗਏ, ਮੇਰੇ ਬਣਾਏ ਅੱਜ ਤੱਕ ਰਬਾਬ ਦੇ ਤਮਾਮ ਸਾਜ਼ ਸਫਲੇ ਹੋ ਗਏ। ਜਿਹੜੀ ਰਬਾਬ ਮੇਰੇ ਗੁਰੂ ਨਾਨਕ ਦੇ ਚਰਨਾਂ ਵਿੱਚ ਭੇਟ ਹੋ ਕੇ ਜਦੋਂ ਤੂੰ ਤੂੰ ਅਲਾਪੇਗੀ ਤੇ ਇਹ ਮੇਰੇ ਪਾਤਸ਼ਾਹ ਮੇਰਾ ਆਪਾ ਵੀ ਤੂੰ ਨਾਲ ਜੁੜ ਜਾਏਗਾ। ਕਦੀ ਅੰਦਰਲਾ ਹਿਰਦਾ ਉਸ ਮਾਲਕ ਦੇ ਦੀਦਾਰ ਵਿੱਚ ਇਤਨਾ ਤੜਫਦਾ ਹੋਵੇ, ਇਹ ਮਾਲਕ ਜੇ ਤੇਰੇ ਦਰਸ਼ਨ ਕਰ ਲੇਵਾਂ ਤੇ ਤੇਰੇ ਦਰਸ਼ਨ ਹੀ ਮੇਰੀ ਜ਼ਿੰਦਗੀ ਦੀ ਸ਼ੋਭਾ, ਤੇਰੇ ਦਰਸ਼ਨ ਦੇ ਬਦਲੇ ਵਿੱਚ ਮੈਂ ਆਪਣਾ ਤਨ ਮਨ ਤੇ ਧਨ ਅਰਪਣ ਕਰ ਦੇਵਾਂ। ਇੱਥੇ ਇੱਕ ਬਾਤ ਜਿਹੜਾ ਧਿਆਨ 'ਚ ਰੱਖਿਓ, ਅਸਾਂ ਆਪਣਾ ਤਨ ਵੀ ਲਗਾਇਆ, ਸ਼ਾਇਦ ਮੈਂ ਕਹਿ ਲੇਵਾਂ 15-18 ਘੰਟੇ ਦੁਨੀਆ ਦੀ ਦੌੜ ਭੱਜ ਵਿੱਚ ਤਨ ਲਗਾਇਆ। ਕਦੀ ਸ਼ਾਇਦ ਵਿਸ਼ਲੇਸ਼ਣ ਕੀਤਾ ਹੋਵੇਗਾ ਵੀ ਸਰੀਰ ਥੱਕ ਗਿਆ, ਕਿਸ ਬਦਲੇ ਵਿੱਚ? ਦੁਨੀਆ ਦੇ ਬਦਲੇ 'ਚ ਨਾ, ਕੰਮਕਾਰ ਕਰਦਿਆਂ ਕਰਦਿਆਂ ਥੱਕ ਗਿਆ ਨਾ। ਕਦੀ ਸੇਵਾ ਕਰਦਿਆਂ ਕਰਦਿਆਂ ਵੀ ਤਨ ਇਤਨਾ ਥਕਾਉਣ ਵਾਸਤੇ ਕੋਈ ਮੇਰੇ ਕੋਲ ਚੰਦ ਪਲ ਆਏ ਨੇ? ਮੇਰਾ ਮਨ ਬੜਾ ਦੌੜਿਆ, ਬਹੁਤ ਦੌੜਿਆ ਪਰ ਕਿੱਧਰ ਦੌੜਿਆ ਕਿ ਮਾਲਕ ਦੇ ਦਰਸ਼ਨ ਦੀ ਤਾਂਘ ਵਿੱਚ ਵੀ ਦੌੜਿਆ ਕਦੀ ਮੇਰੇ ਧਨ ਦੀ ਵਰਤੋਂ ਹੋਈ ਇਹ ਮਾਲਕ ਉਹ ਤੇਰੇ ਸਮਰਪਿਤ ਹੋਈ ਕਿ ਦੁਨੀਆਂ ਦੇ ਸਮਰਪਿਤ ਹੋਈ ਮੈਂ ਆਪਣਾ ਤਨ ਮਨ ਅਤੇ ਧਨ ਦੁਨੀਆਂ ਵਾਸਤੇ ਲਗਾ ਦਿੱਤਾ ਬਦਲੇ ਵਿੱਚ ਕੂੜ ਅਤੇ ਕੁਸੱਤ ਪੱਲੇ ਪੈ ਗਏ ਹੈ ਹੁਣ ਮੈਂ ਆਪਣਾ ਤਨ ਮਨ ਧਨ ਮਾਲਕ ਤੇਰੇ ਸਮਰਪਿਤ ਕੀਤਾ ਬਦਲੇ ਵਿੱਚ ਕਿਹੜੇ ਤੇਰੇ ਦਰਸ਼ਨ ਹੋ ਜਾਣ ਤੇਰਾ ਦੀਦਾਰ ਹੋ ਜਾਏ ਵੱਡੀ ਗੱਲ ਇਹ ਹੈ ਤਨ ਮਨ ਧਨ ਮਾਲਕ ਦੇ ਸਮਰਪਿਤ ਕਰਕੇ ਮਾਲਕ ਨੇ ਸਾਨੂੰ ਵਾਪਸ ਦੇ ਦਿੱਤਾ ਕਿਹਾ ਹੁਣ ਤੇਰਾ ਤਨ ਵੀ ਸਵਾਰਿਆ ਗਿਆ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਹਰ ਲਿਵ ਲਾਏ ਉਹ ਮਨ ਵੀ ਸਵਾਰ ਦਿੱਤਾ ਉਹ ਤਨ ਵੀ ਸਵਾਰ ਦਿੱਤਾ ਬੇਨਤੀ ਕਰਨ ਲੱਗਾ ਆਪ ਜਿੰਨੇ ਜਿੱਥੇ ਜਿੱਥੇ ਵੀ ਗੁਰੂ ਸ਼ਬਦ ਨਾਲ ਇਸ ਸਮੇਂ ਜੁੜ ਬੈਠੇ ਹੋ ਬੜੇ ਫਖਰ ਨਾਲ ਕਹਿ ਸਕਦੇ ਹੋ ਇਹ ਮੇਰੇ ਮਾਲਕ ਦੀ ਕਿਰਪਾ ਹੈ ਵੀ ਇਸ ਸਮੇਂ ਤਨ ਸਵਰਿਆ ਜੋ ਗੁਰੂ ਕੇ ਸ਼ਬਦ ਦੀ ਬਰਕਤ ਸੰਭਾਲਣ ਲਈ ਮਨ ਨੂੰ ਨਾਲ ਲੈ ਕੇ ਜੁੜ ਬੈਠਾ ਔਰ ਵੱਡੀ ਗੱਲ ਹੈ ਭਾਗਾਂ ਵਾਲਿਆਂ ਨੇ ਆਪਣਾ ਤਨ ਸਵਾਰਿਆ ਆਪਣਾ ਮਨ ਸਵਾਰਿਆ ਆਪਣਾ ਧਨ ਵੀ ਸਵਾਰ ਲਿਆ ਜਦੋਂ ਮਾਲਕ ਦੇ ਸਮਰਪਿਤ ਕੀਤਾ ਹੋਇਆ ਉਹ ਤਨ ਮਨ ਧਨ ਮਾਲਕ ਦੇ ਦੀਦ ਬਖਸ਼ਿਸ਼ ਕਰ ਗਿਆ ਤੋ ਇਹ ਮਾਲਕ ਰਹਿਮਤ ਕਰੀ ਇਹ ਤਨ ਮਨ ਧਨ ਦੁਨੀਆਂ ਦੇ ਲੇਖੇ ਵਿੱਚ ਨਾ ਲਾ ਬੈਠਾ ਇਸ ਮਤ ਨੂੰ ਕੁਮਤ ਨਾ ਬਣਾ ਬੈਠਾ ਇਸ ਨੂੰ ਸੁਮਤ ਬਣਾਵਾਂ ਕਿ ਤੇਰੇ ਚਰਨਾਂ ਨਾਲ ਜੁੜੀ ਰਹਿ ਜਾਏ ਮੈਂ ਇੱਕ ਗਾਥਾ ਸਾਂਝੀ ਕਰਾਂ ਜਿਸ ਨੂੰ ਏਕ ਓਟ ਏਕੋ ਆਧਾਰ ਨਾਮ ਦੀ ਇੱਕ ਪੁਸਤਕ ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਹੈ ਉਹਦੇ 'ਚ ਇੱਕ ਗਾਥਾ ਲਿਖੀ ਹੈ ਬੜੀ ਸੁੰਦਰ ਇੱਕ ਰਾਜੇ ਦੀ ਸ਼ਾਦੀ ਹੋਇਆ ਬਹੁਤ ਸਾਲ ਗੁਜ਼ਰ ਗਏ ਔਲਾਦ ਨਾ ਹੋਈ ਰਾਣੀ ਆਖਿਆ ਰਾਜਾ ਸਾਹਿਬ ਤੁਹਾਡੇ ਰਾਜ ਨੂੰ ਸੰਭਾਲਣ ਲਈ ਮੇਰੀ ਕੁੱਖ ਤੋਂ ਔਲਾਦ ਨਹੀਂ ਹੋਈ ਮੈਂ ਆਪ ਨੂੰ ਰਹਿ ਦਿੰਦੀ ਹਾਂ ਇੱਕ ਸ਼ਾਦੀ ਹੋਰ ਕਲਾ ਲਓ ਰਾਜਾ ਟਾਲਦਾ ਰਿਹਾ ਅੱਛਾ ਕੋਈ ਗੱਲ ਨਹੀਂ ਸਮਾਂ ਲੰਘਦਾ ਗਿਆ ਪਰ ਅੱਤ ਦੀ ਮਜਬੂਰੀ ਇੱਕ ਵਾਰੀ ਰਾਣੀ ਨੇ ਕਰ ਦਿੱਤੀ ਮੈਂ ਰੱਤੀ ਭਰ ਵੀ ਗਿਲਾ ਸ਼ਿਕਵਾ ਨਹੀਂ ਕਰਦੀ ਅਤੇ ਮੈਂ ਖੁਦ ਚਾਹੁੰਦੀ ਹਾਂ ਵੀ ਤੁਸੀਂ ਇੱਕ ਸ਼ਾਦੀ ਹੋਰ ਕਰ ਲਓ ਰਾਣੀ ਦੇ ਕਹਿਣ 'ਤੇ ਰਾਜੇ ਨੇ ਇੱਕ ਹੋਰ ਰਾਣੀ ਨਾਲ ਵਿਆਹ ਕਰਾਇਆ ਜਦੋਂ ਅੰਦਰ ਮਹਿਲ 'ਤੇ ਪ੍ਰਵੇਸ਼ ਕੀਤਾ ਪਹਿਲੀ ਰਾਣੀ ਨੇ ਬੜੇ ਅਦਬ ਸਤਿਕਾਰ ਨਾਲ ਇਸ ਨੂੰ ਅੰਦਰ ਲਿਆਂਦਾ ਇਹ ਆਈ ਨਵ ਰਾਣੀ ਰਾਜੇ ਨੂੰ ਕਹਿੰਦੀ ਹੈ ਰਾਜਾ ਸਾਹਿਬ ਜੇ ਮੈਨੂੰ ਆਪਣੀ ਰਾਣੀ ਬਣਾ ਕੇ ਰੱਖਣਾ ਜੇ ਤਾਂ ਮੇਰੀ ਇੱਕ ਸ਼ਰਤ ਹੈ ਆ ਜਿਹੜੀ ਪਹਿਲੀ ਰਾਣੀ ਤੁਹਾਡੇ ਕੋਲ ਰਹਿੰਦੀ ਹੈ ਇਸ ਨੂੰ ਮਹਿਲਾਂ ਤੋਂ ਬਾਹਰ ਸ਼ਹਿਰ ਦੇ ਇੱਕ ਕੋਨੇ 'ਤੇ ਝੁੱਗੀ ਬਣਾ ਕੇ ਉੱਥੇ ਰੱਖੋ ਤਾਂ ਮੈਂ ਤੁਹਾਡੇ ਪਾਸ ਰਹਾਂਗੀ ਅਜੇ ਰਾਜਾ 'ਤੇ ਕੁਛ ਬੋਲਦਾ ਰਾਣੀ ਝੱਟ ਬੋਲੀ ਰਾਜਾ ਸਾਹਿਬ ਮੈਨੂੰ ਇਸ ਦੀ ਸ਼ਰਤ ਮਨਜ਼ੂਰ ਹੈ ਮੈਨੂੰ ਝੁੱਗੀ ਵਿੱਚ ਰੱਖੋ ਪਰ ਇੱਕ ਮੈਂ ਆਪਦੀ ਚਰਨਾਂ ਵਿੱਚ ਅਰਜ਼ ਗੁਜ਼ਾਰਦੀ ਹਾਂ ਆਪ ਜੀ ਦੇ ਮੈਲੇ ਬਸਤਰ ਹਰ ਰੋਜ਼ ਇੱਕ ਨੌਕਰਾਨੀ ਹੱਥ ਮੇਰੇ ਕੋਲ ਭੇਜ ਦੇਣਾ ਉਹ ਮੈਂ ਧੋਇਆ ਕਰਾਂਗੀ ਅਤੇ ਉਹੀ ਗੋਲੀ ਵਾਪਸ ਬਸਤਰ ਆਪ ਜੀ ਕੋਲ ਲੈ ਆ ਕਰੇਗੀ ਗੱਲ ਸਾਰੀ ਇੰਝ ਹੀ ਹੋ ਗਈ ਇਸ ਨਵ ਵਿਆਹੀ ਰਾਣੀ ਨੇ ਨੌਕਰਾਨੀ ਨੂੰ ਪੁੱਛਿਆ ਦੱਸ ਉਹ ਪਹਿਲੀ ਰਾਣੀ ਤਾਂ ਰੋਂਦੀ ਹੋਵੇਗੀ ਉਹ ਤਾਂ ਬੜੀ ਮਯੂਸ ਹੋਵੇਗੀ ਕਹਿੰਦੀ ਨਾ ਨਾ ਉਹ ਤਾਂ ਬੜੀ ਖੁਸ਼ ਹੈ ਉਸ ਦੀ ਖੁਸ਼ੀ ਦਾ ਰਾਜ ਕੀ ਹੈ ਪੁੱਛਿਆ ਸੂ ਕਹਿੰਦੀ ਉਸ ਕੋਲ ਇੱਕ 9 ਲੱਖਾਂ ਹਾਰ ਹੈ ਸੋਨੇ ਦਾ ਮੈਨੂੰ ਲੱਗਦਾ ਉਹ 9 ਲੱਖਾਂ ਹਾਰ ਸੋਨੇ ਦਾ ਵੇਖ ਕੇ ਖੁਸ਼ ਰਹਿੰਦੀ ਹੋਵੇਗੀ ਰਾਣੀ ਨੇ ਇਸ ਗੋਲੀ ਹੱਥ ਸੁਨੇਹਾ ਭੇਜਿਆ ਮੈਂ ਤੇਰਾ 9 ਲੱਖਾਂ ਹਾਰ ਖਰੀਦਣਾ ਚਾਹੁੰਦੀ ਹਾਂ ਬੋਲ ਬਦਲੇ ਵਿੱਚ ਕੀ ਲੈਣਾ ਉਸ ਆਖਿਆ ਮੈਂ 9 ਲੱਖਾਂ ਹਾਰ ਦੇ ਦੇਵਾਂਗੀ ਪਰ ਬਦਲੇ ਵਿੱਚ ਮੈਨੂੰ 1 ਦਿਨ ਦੇ ਰਾਜੇ ਦਾ ਦਰਸ਼ਨ ਕਰਨ ਦਾ ਸਮਾਂ ਦੇ ਦੇ ਉਸ ਆਖਿਆ ਤੇ ਕੰਮ ਹੀ ਬੜਾ ਵਧੀਆ ਹੁਣ ਗੋਲੀ ਹੱਥ ਸੁਨੇਹਾ ਭੇਜ ਕੇ 9 ਲੱਖਾਂ ਹਾਰ ਮੰਗਵਾ ਲਿਆ ਅਤੇ 1 ਦਿਨ ਦੇ ਦਰਸ਼ਨ ਦਾ ਸਮਾਂ ਅਗਲੇ ਭੜਕ ਹੀ ਦੇ ਦਿੱਤਾ ਹੁਣ ਇਹ ਰਾਣੀ ਰਾਜਾ ਸਾਹਿਬ ਦੇ ਦੀਦ ਕਰਨ ਆਈ ਮਨ ਵਿੱਚ ਬੜਾ ਚਾਅ ਭਰਿਆ ਧੰਨ ਭਾਗ ਤੁਹਾਡੇ ਦਰਸ਼ਨ ਹੋਏ। ਰਾਜਾ ਸਾਹਿਬ ਬਹੁਤ ਧੰਨਵਾਦ। ਅਤੇ ਰਾਜਾ ਕਹਿਣ ਲੱਗਾ, ਮੇਰਾ ਧੰਨਵਾਦ ਕੀ ਕਰਦੀ ਹੈ, ਧੰਨਵਾਦ ਕਰ ਜਿਹੜੀ ਦੂਸਰੀ ਰਾਣੀ ਆਈ ਹੈ, ਇੱਕ ਦਿਨ ਦੇ ਦਰਸ਼ਨ ਦੇਣ ਦੀ ਇਜਾਜ਼ਤ ਤਾਂ ਉਸ ਨੇ ਦਿੱਤੀ ਹੈ, ਉਸ ਦਾ ਧੰਨਵਾਦ ਕਰ। ਇਹ ਰਾਣੀ ਕਹਿੰਦੀ, ਰਾਜਾ ਸਾਹਿਬ ਉਸ ਦਾ ਧੰਨਵਾਦ ਕੀ ਕਰਾਂ, 9 ਲੱਖ ਦੇ ਹਾਰ ਦੇ ਬਦਲੇ ਵਿੱਚ ਮੈਂ ਇੱਕ ਦਿਨ ਦਾ ਦਰਸ਼ਨ ਖਰੀਦਿਆ। ਰਾਜਾ ਸੁਣ ਕੇ ਹੈਰਾਨ ਹੋ ਗਿਆ ਵੀ 9 ਲੱਖਾਂ ਹਾਰ ਦੇ ਬਦਲੇ ਵਿੱਚ ਤੂੰ ਇੱਕ ਦਿਨ ਦੇ ਦਰਸ਼ਨ ਵਾਸਤੇ ਇਤਨਾ ਵੱਡਾ ਸੌਦਾ ਕੀਤਾ। ਰਾਜੇ ਨੇ ਝੱਟ ਫੈਸਲਾ ਕੀਤਾ, ਔਲਾਦ ਹੋਵੇ ਭਾਵੇਂ ਨਾ ਹੋਏ। ਉਸ ਰਾਣੀ ਨੂੰ ਬੁਲਾ ਲਿਆ, ਕਹਿਣ ਲੱਗਾ, ਤੈਨੂੰ ਤੇਰਾ 9 ਲੱਖਾਂ ਹਾਰ ਮੁਬਾਰਕ, ਅੱਜ ਤੋਂ ਬਾਅਦ ਤੂੰ ਮੇਰੇ ਮਹਿਲ ਵਿੱਚ ਰਹਿ ਕੇ ਰਾਣੀ ਬਣਨ ਦੇ ਲਾਇਕ ਨਹੀਂ, ਨਿਕਲ ਜਾ ਇਸੇ ਵਕਤ। ਔਰ ਇਸ ਰਾਣੀ ਨੂੰ ਰਾਜੇ ਦਾ ਦਰਸ਼ਨ ਸਦਾ ਲਈ ਮੁਬਾਰਕ। ਹੁਣ ਉਸਨੇ ਰੋਂਦੀ ਹੋਈ ਨੇ ਹਾਰ ਹੱਥ ਵਿੱਚ ਫੜ ਲਿਆ ਅਤੇ ਗੁੱਸੇ ਵਿੱਚ ਆਈ ਹੋਈ ਉਹ ਹੁਣ ਹਾਰ ਦਾ ਇੱਕ ਇੱਕ ਮਣਕਾ ਤੋੜਦੀ ਜਾਂਦੀ ਹੈ, ਮਿੱਟੀ ਵਿੱਚ ਸੁੱਟਦੀ, ਪੈਰਾਂ ਨਾਲ ਮਸਲਦੀ ਜਾਂਦੀ ਹੈ ਅਤੇ ਅੱਖਾਂ ਵਿੱਚੋਂ ਆਂਸੂ ਬਹਾਉਂਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ ਭਾਈ ਚੂੜ ਜੀ ਇਸ ਸਾਰੀ ਗਾਥਾ ਨੂੰ ਆਪਣੀ ਕਾਵਿ ਰਚਨਾ ਵਿੱਚ ਲਿਖਦੇ ਨੇ, ਛਾਲਾ ਹਾਰ ਟੁੱਟੇ ਅੱਧ ਵਿੱਚੋਂ ਮੇਰੇ ਥੀਵਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ ਤਾਂ ਹਾਰੇ ਹੱਥ ਨਾ ਲਾਈ, ਇੱਕ ਦੁਹਾਬਿਆ ਮਸਲਤ ਜਗਦੀ ਹੋਂ ਕਿਸਨੋ ਆਖ ਸੁਣਾਈ, ਚੂਹੜ ਮਨ ਵਧੇਂਦੀਆਂ ਮਾਰਾਂ ਹੋਂ ਲੁੱਟੀਆਂ ਬੇਪਰਵਾਈ, ਇਹ ਹਾਰ ਮੈਨੂੰ ਜੇ ਪਤਾ ਹੁੰਦਾ ਵੀ ਤੂੰ ਮੇਰੇ ਕੋਲ ਆ ਕੇ ਮੇਰੀ ਜ਼ਿੰਦਗੀ ਦੀ ਹਾਰ ਦਾ ਕਾਰਨ ਬਣ ਜਾਣਾ ਸੀ ਅਤੇ ਮੈਂ ਕਦੀ ਤੈਨੂੰ ਹੱਥ ਵੀ ਨਾ ਲਾਉਂਦੀ। ਹੁਣ ਮੱਥੇ 'ਤੇ ਹੱਥ ਮਾਰਦੀ, ਕਹਿੰਦੀ ਮੈਂ ਹਾਰ ਨੂੰ ਕੀ ਕਰਨਾ, ਉਹ ਹਾਰਾਂ ਦਾ ਮਾਲਕ ਮੇਰੇ ਹੱਥੋਂ ਚਲਾ ਗਿਆ। ਮੈਂ ਬੇਨਤੀ ਕਰਦੇ ਹਾਂ, ਇਹ ਤਨ ਇਹ ਮਨ ਇਸ ਧਨ ਨੂੰ ਕੀ ਕਰਨਾ, ਜੇ ਤਨ ਮਨ ਧਨ ਕਰਕੇ ਮੇਰੇ ਸਾਹਿਬ ਦਾ ਦਰਸ਼ਨ ਹੱਥੋਂ ਚਲਾ ਜਾਏ ਅਤੇ ਜੇ ਤਨ ਮਨ ਧਨ ਦਿੱਤੇ ਹਾਂ ਮੇਰੇ ਸਾਹਿਬ ਦਾ ਦਰਸ਼ਨ ਆ ਜਾਏ ਤਾਂ ਮੈਨੂੰ ਮਹਿਸੂਸ ਹੋਵੇਗਾ ਵੀ ਵਾਹ ਮੇਰੇ ਮਾਲਕਾ, ਮੇਰੇ ਹਿਰਦੇ ਦਾ ਵਿਹੜਾ ਸੱਜ ਧੱਜ ਗਿਆ, ਤੁਮ ਪੇਖਤ ਸ਼ੋਭਾ ਮੇਰੇ ਆਂਗਣ, ਤੇਰੇ ਦਰਸ਼ਨ ਦੀਦਾਰ ਕੀਤੇ ਆ ਮੇਰੇ ਆਂਗਣ ਦੀ ਸ਼ੋਭਾ ਬਣ ਗਈ ਹੈ ਜੀ।
ਅਨੇਕ ਜੁਗਤ ਕਰ ਬਹੁਤ ਵਿਚਾਰ, ਸਾਧ ਸੰਗ ਇਸ ਮਨੈ ਉਧਾਰ।
ਅਨੇਕ ਜੁਗਤ ਕਰ ਬਹੁਤ ਵਿਚਾਰੋਂ, ਮੈਂ ਅਨੇਕ ਤਰੀਕਿਆਂ ਨਾਲ ਬੜੀ ਵਿਚਾਰ ਕੀਤੀ, ਅਨੇਕਾਂ ਯੁਗਤੀਆਂ ਸੋਚ ਸੋਚ ਕੇ ਇਸ ਗੱਲ 'ਤੇ ਪੁੱਜਿਆ, ਬਾਕੀ ਕੋਈ ਤਰੀਕਾ ਨਹੀਂ ਆਪਣੇ ਮਨ ਨੂੰ ਪਾਰ ਕਰਨ ਦਾ, ਇਸ ਮਨ ਨੂੰ ਸਵਾਰਨ ਦਾ ਇੱਕੋ ਇੱਕ ਤਰੀਕਾ ਹੈ ਵੀ ਸਾਧ ਸੰਗਤ ਦੇ ਰਾਹੀਂ ਇਸ ਮਨ ਦਾ ਪਾਰ ਨਿਸਤਾਰਾ ਕੀਤਾ ਜਾ ਸਕਦਾ। ਇਹ ਸੱਚ ਹੈ, ਜਿਵੇਂ ਜਿਵੇਂ ਸਾਧ ਸੰਗਤ ਕਰਦੇ ਗਏ, ਸਾਧ ਸੰਗਤ ਦੇ ਬੋਲ ਹਿਰਦੇ 'ਤੇ ਅਸਰ ਕਰਦੇ ਗਏ, ਜ਼ਿੰਦਗੀ ਦਾ ਰਾਹ ਮਿਲਦਾ ਗਿਆ, ਜਿਵੇਂ ਜਿਵੇਂ ਜ਼ਿੰਦਗੀ ਦਾ ਰਾਹ ਮਿਲਦਾ ਗਿਆ ਤਿਵੇਂ ਤਿਵੇਂ ਮਨ ਔਗੁਣਾਂ ਤੋਂ ਤੋਬਾ ਕਰਦਾ ਗਿਆ, ਵਿਕਾਰਾਂ ਤੋਂ ਮੂੰਹ ਮੋੜ ਲਿਆ, ਭਲੇ ਮਾਰਗ ਦਾ ਪੰਧੀ ਬਣ ਗਿਆ ਅਤੇ ਸਾਧ ਸੰਗਤ ਨੇ ਇਸ ਮਨ ਦਾ ਉਧਾਰ ਕਰ ਦਿੱਤਾ। ਮੈਂ ਇੱਕੋ ਬੇਨਤੀ ਕਰ ਦੇਵਾਂ, ਖੋਟੀ ਸੰਗਤ ਬੰਦੇ ਨੂੰ ਡੋਬ ਦਿੰਦੀ ਹੈ, ਚੰਗੀ ਸੰਗਤ ਬੰਦੇ ਨੂੰ ਤਾਰ ਦਿੰਦੀ ਹੈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਨਸੀਬ ਹੋ ਜਾਏ ਉੱਥੇ ਮਨ ਪਾਰ ਹੋ ਜਾਂਦਾ, ਮਨ ਦਾ ਉਧਾਰ ਹੋ ਜਾਂਦਾ, ਉਹ ਮਨ ਸਵਰ ਜਾਂਦਾ। ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗਰੀ, ਜਿਵੇਂ ਜਿਵੇਂ ਸੰਗਤ ਕੀਤੀ ਤਿਵੇਂ ਤਿਵੇਂ ਅੰਦਰ ਨਾਮ ਦਾ ਰੰਗ ਚੜ੍ਹਦਾ ਗਿਆ। ਇਸ ਕਰਕੇ ਸਾਹਿਬ ਕਹਿੰਦੇ ਨੇ, ਬਾਕੀ ਕੋਈ ਤਰੀਕਾ ਮਨ ਨੂੰ ਪਾਰ ਕਰਨ ਦਾ ਨਹੀਂ, ਇੱਕੋ ਇੱਕ ਤਰੀਕਾ ਹੈ ਸਾਧ ਸੰਗਤ ਕਰਨਾ ਅਤੇ ਵਾਰ ਵਾਰ ਗੁਰ ਸ਼ਬਦ ਦੀ ਸੰਗਤ ਰਾਹੀਂ ਆਪਣੇ ਮਨ ਨੂੰ ਸੋਝੀ ਦੇਣਾ। ਇਹ ਹਜ਼ੂਰ ਦੇ ਪਾਵਨ ਬੋਲ ਜ਼ਰਾ ਧਿਆਨ 'ਚ ਲੈਣਾ, ਜਦੋਂ ਸੰਗਤ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਸੁਣੇ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ लालच लागे जन्म गवाया माया भरम पुलाहेगा धन जोबन का गर्भ ना कीजै कागद ज्यों गल जाहेगा जौ जम आए केस गह पटकै ता दिन किश ना बसाहेगा सिमरन भजन दया निकीनी तो मुख चोटा खाहेगा धर्म राये जब लेखा मांगै क्या मुख लैके जाहेगा कहत कबीर सुनो रे संतो साध संगत तर जाहेगा। बस ओ साध संगत दे राही इस मन नू पार कीता जा सकदा है जी।
मत बुद्ध सुरत नाही चुतराई,
मेरी मत भी काम करन वाली नहीं, मेरी बुद्धि जेड़ी इस अकल दे राही बहुत कुछ सोच सकदी ते बड़ियां चुतराइयां अंदरों पैदा कर सकदी, ए काम नहीं करदी ना मेरी सुरत काम करदी है। मत बुद्ध सुरत नाही चतराई, ए कुछ भी काम करन वाला नहीं। हां जी,
ता मिलिया जान लए मिलाई,
ता मालक तेरा मलाप हो सकदा है जा आप तुसी मला लेवो। एक गल थोड़ी ध्यान च रखना, अपनी अकल नाल साहब नू नहीं मिलिया जा सकता, अपनी चतराई नाल साहब नू नहीं मिलिया जा सकता। चतराई ना चतर भुज पाई है, ये सच है। जे चतराई करके रब नू मिलिया जा सकता हुंदा ते जिन्ने चतर लोग सन उन्हां सारिया रब नू अपने कोल लैके दावा करना सी, लो सी अपनी अकल नाल रब नू काबू कर लिया। हजूर कहन लगे बड़े बड़े अकल वाले खूह खाते विच डिग पैंदे ने, बड़िया बड़िया चतराइयां खेडन वाले अपनी चतराई दे जाल विच ही फस जांदे ने। इस करके ए मालक मेरी अकल नहीं कि तेरे तक आ सकां, आप रहमत कर दियो जिस नू आप कृपा दृष्टि करके मिला लेवो वो आप नू मिल सकता है। मैं बेनती कर देवा भगत नामदेव पंडित इकट्ठे होए ने, पंडित कहिंदा नामदेव तैनू संस्कृत आउंदी है ना, विच सिर हिलाया भी नहीं, तुहानू वेद शास्त्र आउंदे ने, कहिंदे भी नहीं हद हो गई है तू ते बिल्कुल मूर्ख है। वो कहन लगे तू वेद शास्त्र जानदा, कहिंदा हाँ, तैनू सिमरतियां आउंदियां तैनू संस्कृत आउंदी है, पंडित कहिंदा हाँ। भगत नामदेव जी कहन लगे पंडित होए के वेद बखाना, तू पंडित है वेदां दा वख्यान कर सकदा, तेरे कोल तत्वमसी अयम आत्मा ब्रह्म प्रज्ञानमानंद ब्रह्म तू बोल सकदा है। पंडित होए कै वेद बखाना मूर्ख नाम दियो रामै जानै, कहंदे ये गल ठीक है भी मैनू अकल नहीं पर इतना जरूर वाहिगुरु ते भरोसा रखदा भी अपने रब नू जानन लग पिया। ये अकल नाल अपनी सियानप दे नाल उस अकाल पुरख नू नहीं जानिया जा सकदा, बल्कि वो जान सकदा जिस नू मालक आप जना देवे, जिस नू आप अपने नाल मिला लेवे।
नैन संतोखे प्रभ दर्शन पाया,
अखां नू संतोख आ गया, अखां रज गईयां प्रभु दे दीद करके, वरना इन्हां अखां नू कोई नहीं रजा सकदा, ए सच्चाई है। अखी वेख ना रजियां बहु रंग तमाशे, अखां नू जिन्ना रूप मिलदा अखां होर दौड़दियां, परवाना शमा नू वेखदा शमा वल दौड़दा, किसे आखिया सी ए परवाने जरा सुचेत होवीं, ए शमा तेरे बाजार की रौनक तो है पर जरा दूर दूर रहना, तू कहिंदा ए शमा मैनू बहुत चंगी लगदी है, ए बहुत खूबसूरत है बहुत वधिया, तू जिस शमा नू वेख के ਇਸ ਦਾ ਰੂਪ ਦਾ ਆਸ਼ਕ ਹੋ ਕੇ ਖਿੱਚਿਆ ਜਾ ਰਿਹਾ, ਤੈਨੂੰ ਸਾੜ ਕੇ ਸਵਾਹ ਕਰ ਦੇਵੇਗੀ। ਇਹ ਸੱਚਾਈ ਹੈ। ਅੱਖਾਂ ਜਿੱਧਰ ਜਿੱਧਰ ਦੌੜਦੀਆਂ, ਜੋ ਜੋ ਤੱਕਦੀਆਂ, ਇਹਨਾਂ ਅੱਖਾਂ ਨੇ ਮਨੁੱਖ ਨਾਲ ਬੜਾ ਭਾਰੀ ਗੁਨਾਹ ਕੀਤਾ। ਇਹ ਅੱਖੀਆਂ ਜੋ ਪੇਖ ਪ੍ਰਥਮ ਅਨੂਪ ਰੂਪ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਇਹ ਅੱਖੀਆਂ ਜੋ ਪੇਖ ਪ੍ਰਥਮ ਅਨੂਪ ਰੂਪ ਕਾਮਨਾ ਪੂਰਨ ਕਰ ਸਹਿਜ ਸਮਾਨੀ ਹੈ, ਇਹ ਅੱਖੀਆਂ ਜੋ ਲੀਲਾ ਲਾਲਨ ਕੀ ਇੱਕ ਟੱਕ ਅਤ ਅਸਚਰਜ ਹਵੈ ਹੀਰਤ ਹੈਰਾਨੀ ਹੈ, ਇਹ ਅੱਖੀਆਂ ਜੋ ਬਿਸ਼ਰਤ ਪ੍ਰਿਆ ਪ੍ਰਾਨਪਤੀ ਬਿਰਹੈ ਵਿਯੋਗ ਰੋਗ ਪੀਰਾ ਕੇ ਪ੍ਰਾਨੀ ਹੈ, ਨਾਸਕਾ ਸ਼ਰਵਨ ਰਸਨਾ ਮੈਂ ਅਗਰ ਭਾਗ ਹੁਤੀ, ਇਹ ਅੱਖੀਆਂ ਜੋ ਸਗਲ ਅੰਗ ਮੈਂ ਬਿਰਾਨੀ ਹੈ। ਅਗਰ ਅੱਖਾਂ ਮਾਲਕ ਨਾਲ ਜੁੜ ਜਾਣ, ਉਸ ਲਾਲਨ ਦੀ ਲੀਲਾ ਤੱਕਣ, ਵਾਹ ਮੇਰੇ ਪਿਆਰਿਆ ਤੇਰੀ ਕਿਤਨੀ ਖੂਬਸੂਰਤ ਲੀਲਾ ਸਜੀ ਹੋਈ, ਤੂੰ ਸਾਰੇ ਸੰਸਾਰ ਵਿੱਚ ਪਸਰਿਆ ਹੋਇਆ, ਇਹ ਕਹਿ ਲਈਏ ਅੱਖਾਂ ਨੂੰ ਸੰਤੋਖ ਆ ਜਾਂਦਾ। ਅੱਖਾਂ ਭੁੱਖੀਆਂ ਨਹੀਂ, ਅੱਖਾਂ ਰੱਜ ਜਾਂਦੀਆਂ, ਪਰ ਜੇ ਅੱਖਾਂ ਆਪਣੇ ਮਾਲਕ ਤੋਂ ਵਿਛੜ ਗਈਆਂ, ਤਮਾਮ ਦੁਨੀਆਂ ਦਾ ਰੂਪ ਵੇਖ ਵੇਖ ਕੇ ਵੀ ਅੱਖਾਂ ਹੋਰ ਭੁੱਖੀਆਂ ਹੁੰਦੀਆਂ, ਅੱਖਾਂ ਰੱਜਦੀਆਂ ਨਹੀਂ। ਹਜ਼ੂਰ ਦਾ ਇੱਕ ਹੋਰ ਕਥਨ ਹੈ, ਅੱਖੀਆਂ ਕੋ ਸੰਤੋਖ ਪ੍ਰਭ ਦਰਸ਼ਨ, ਅੱਖਾਂ ਨੂੰ ਕਦੋਂ ਸੰਤੋਖ ਆਇਆ, ਜਦੋਂ ਪ੍ਰਭੂ ਦਾ ਦਰਸ਼ਨ ਹੋ ਗਿਆ। ਇਹ ਕਸ਼ਮੀਰ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਦੋਂ ਇਸ ਮਾਤਾ ਨੂੰ ਨੇਤਰ ਦਿੱਤੇ ਨੇ ਅਤੇ ਮਾਤਾ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦ ਕੀਤੇ ਨੇ, ਅੱਖਾਂ ਬੰਦ ਕਰ ਲਈਆਂ ਅਤੇ ਕਹਿਣ ਲੱਗੀ, ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਹੋ ਅਤੇ ਐਸੀ ਕਿਰਪਾ ਕਰੋ ਵੀ ਅੱਖਾਂ ਹੁਣ ਹੋਰ ਕਿਸੇ ਦੇ ਦਰਸ਼ਨ ਦੇਖਣ ਦੇ ਕਾਬਲ ਨਾ ਰਹਿਣ। ਇਹ ਸੱਚਾਈ ਹੈ। ਜਿਸ ਦਿਨ ਆਪਣੇ ਪਿਆਰੇ ਦਾ ਦਰਸ਼ਨ ਹੋ ਗਿਆ, ਉਸ ਤੋਂ ਵੱਡਾ ਕੌਣ ਵਧੀਆ, ਉਸ ਤੋਂ ਵੱਧ ਕੇ ਕੌਣ ਖੂਬਸੂਰਤ, ਉਸ ਦੇ ਮੁਕਾਬਲੇ ਵਿੱਚ ਹੋਰ ਕੌਣ ਹੈ। ਤਾਂ ਅੱਖਾਂ ਨੂੰ ਹਜ਼ੂਰ ਕਹਿੰਦੇ ਨੇ ਸੰਤੋਖ ਆ ਗਿਆ, ਅੱਖਾਂ ਰੱਜ ਗਈਆਂ। ਮਤ ਦੇ ਨੇਤਰ ਧਿਆਨ 'ਚ ਰੱਖਿਓ, ਅਕਲ ਦੀਆਂ ਅੱਖਾਂ ਜਦੋਂ ਗਿਆਨ ਦਾ ਸੁਰਮਾ ਪਾ ਲੈਂਦੀਆਂ ਨੇ, ਇਹਨਾਂ ਅੱਖਾਂ ਨੂੰ ਵੇਖਣ ਦੀ ਅਕਲ ਆ ਜਾਂਦੀ ਹੈ। ਗਿਆਨ ਅੰਜਨ ਗੁਰ ਦੀਆ, ਗੁਰੂ ਨੇ ਗਿਆਨ ਦਾ ਅੰਜਨ ਪਾਇਆ, ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ, ਗਿਆਨੀ ਨੇ ਸੱਚ ਦਾ ਸੁਰਮਾ ਪਾ ਲਿਆ। ਕਹਿੰਦੇ ਨੇ ਇੱਕ ਰਾਣੀ ਆਪਣੀ ਨੌਕਰਾਣੀ ਨੂੰ ਸੋਟੀਆਂ ਨਾਲ ਮਾਰ ਰਹੀ ਸੀ, ਅਤੇ ਇੱਕ ਸਾਧੂ ਫਕੀਰ ਦਰਵਾਜ਼ੇ 'ਤੇ ਮੰਗਣ ਆਇਆ ਅਤੇ ਆਵਾਜ਼ ਦੇ ਕੇ ਪੁੱਛਦਾ, ਹੈ ਰਾਣੀ ਇਸ ਨੌਕਰਾਣੀ ਨੂੰ ਸੋਟੀਆਂ ਨਾਲ ਕਿਉਂ ਮਾਰ ਰਹੀ ਹੈ? ਅਤੇ ਰਾਣੀ ਆਖਿਆ, ਮੈਂ ਨੌਕਰਾਣੀ ਨੂੰ ਕਿਹਾ ਸੀ ਸੁਰਮਾ ਰਗੜ, ਇਸ ਨੇ ਸੁਰਮਾ ਚੰਗੀ ਤਰ੍ਹਾਂ ਨਹੀਂ ਰਗੜਿਆ ਅਤੇ ਮੈਨੂੰ ਕਹਿਣ ਲੱਗੀ ਮੈਂ ਰਗੜ ਦਿੱਤਾ, ਮੈਂ ਇਸ ਦੇ ਕਹਿਣ 'ਤੇ ਸੁਰਮਾ ਅੱਖਾਂ ਵਿੱਚ ਪਾਇਆ, ਉਹ ਅੱਖਾਂ ਵਿੱਚ ਇਤਨੀ ਰੜਕ ਪੈ ਰਹੀ ਹੈ, ਇਤਨੀ ਰੜਕ ਪੈ ਰਹੀ ਹੈ, ਇਸ ਨੌਕਰਾਨੀ ਨੂੰ ਸੋਟੀਆਂ ਨਾਲ ਇਸ ਕਰਕੇ ਕੁੱਟ ਰਹੀ ਹਾਂ, ਇਸ ਨੇ ਸੁਰਮਾ ਠੀਕ ਨਹੀਂ ਬਣਾਇਆ, ਮੇਰੀਆਂ ਅੱਖਾਂ ਜੋ ਸੁਰਮਾ ਪਾਇਆ ਵਧੀਆ ਦੇਖਣ ਦੇ ਕਾਬਲ ਬਣਨੀਆਂ ਸਨ, ਉਹਨਾਂ ਅੱਖਾਂ ਵਿੱਚ ਰੜਕ ਪੈ ਰਹੀ ਹੈ। ਅਤੇ ਉਸ ਸਾਧੂ ਫਕੀਰ ਆਖਿਆ, ਐ ਰਾਣੀ ਗੱਲ ਧਿਆਨ ਨਾਲ ਸੁਣ, ਤੇਰੀ ਨੌਕਰਾਨੀ ਨੇ ਸੁਰਮਾ ਠੀਕ ਨਹੀਂ ਰਗੜਿਆ, ਤੇਰੀਆਂ ਅੱਖਾਂ ਵਿੱਚ ਰੜਕ ਪੈ ਰਹੀ ਹੈ, ਤਮਾਮ ਜਗਤ ਦੀ ਹਾਲਤ ਇਹ ਹੈ, ਜਿਹੜਾ ਅੰਦਰ ਸੱਚ ਦਾ ਸੁਰਮਾ ਪਾਉਣਾ ਸੀ ਉਹ ਦੁਨੀਆਂ ਵੀ ਨਹੀਂ ਪਾਇਆ ਅਤੇ ਅੱਖਾਂ ਵਿੱਚ ਅਗਿਆਨਤਾ ਦੀ ਰੜਕ ਪੈ ਰਹੀ ਹੈ। ਇਹ ਗੱਲ ਧਿਆਨ 'ਚ ਰੱਖ ਲੈਣਾ, ਗਿਆਨੀ ਨੇ ਝੂਠ ਦਾ ਸੁਰਮਾ ਨਹੀਂ ਪਾਇਆ, ਸੰਸਾਰੀ ਮਨੁੱਖ ਕੋਲ ਰੂਪ ਦਾ ਸੁਰਮਾ, ਦੁਨੀਆਂ ਤੱਕਣ ਦਾ ਸੁਰਮਾ, ਪਰ ਗਿਆਨੀ ਕੋਲ ਹਜ਼ੂਰ ਕਹਿੰਦੇ ਨੇ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ, ਗੁਰਮੁਖ ਬੂਝਿਆ ਜਾਣੀਐ, ਉਸ ਗੁਰਮੁਖ ਨੇ ਬੁੱਝ ਲਿਆ ਅਤੇ ਜਾਣ ਲਿਆ ਅਤੇ ਸੱਚ ਦੀ ਪਹਿਚਾਣ ਕਰ ਲਈ, ਹੁਣ ਅੱਖਾਂ ਨੂੰ ਭੁੱਖ ਨਹੀਂ ਰਹਿ ਗਈ ਕਿ ਮੈਂ ਹੋਰ ਕੁਛ ਦੇਖਣਾ। ਸੁਭਾਵਿਕ ਦੇਖਣਾ ਹੋਰ ਗੱਲ ਹੈ, ਅੰਦਰ ਦੁਨੀਆਂ ਦੀ ਖਿੱਚ ਪੈਦਾ ਕਰਕੇ ਸੰਸਾਰ ਨੂੰ ਦੇਖਣਾ ਉਹ ਹੋਰ ਗੱਲ ਹੈ। ਬਸ ਐਸੀਆਂ ਅੱਖਾਂ ਨੂੰ ਸੰਤੋਖ ਆ ਗਿਆ ਪ੍ਰਭੂ ਦਾ ਦਰਸ਼ਨ ਦੀਦਾਰ ਪ੍ਰਾਪਤ ਕਰਕੇ।
ਕਹੋ ਨਾਨਕ ਸਫਲ ਸੋ ਆਇਆ।
ਧੰਨ ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਉਸ ਦਾ ਸੰਸਾਰ 'ਤੇ ਆਇਆ ਸਫਲਾ ਹੈ, ਆਇਆ ਸਫਲ ताहू को गनिया जास रसन हार हार जस भनिया आए बस हैं साधु के संगे अन दिन नाम त्यावै रंगे आवत सोजन नामै राता जाको दया मया विधाता एक आवन फिर जोन ना आया नानक हर कै दर्श समाया वाहिगुरु दा दर्शन हो गया अंदर दी सुरत विच वाहिगुरु वस गया अखां विच वाहिगुरु वस गया हजूर कहिंदे ने उस दा आया संसार उते सफला हो गया जेड़ा पौधा बीजिया माली पानी दे संभाल करदिया वड्डा दरख्त बनाया फल लगा माली दा हिरदा ठंडा हो गया भी जेड़े बूटे नू मैं बीजिया सी ओ फल तक पहुँच गया मेरा बीजिया सफला हो गया मनुखा जन्म भी एक पौधा है दाते दी रहमत होवे सत संगत दा पानी पैंदा रहे गुरु के शब्द दा अंदर बीज बीजदे रहिए जिवें जिवें अंदर नाम दा बीज बीजदे रहिए संतोख दा सुहागा फेरदे रहिए गरीबी वेस रखदे रहिए मन हाली किरसानी करनी सरम पानी तन खेत नाम बीज संतोख सुहागा रख गरीबी वेस पाओ कर्म कर जमसी से घर भागठ देख ए धन ने ओ जिन्ना ने हिरदे दी धरती ते नाम दा बीज बीज के प्रभु मिलाप दा फल हासिल कर लिया अंदर दर्शन दीदार हो गए हजूर कहिंदे ने उस दा आया दुनिया ते सफल है ते जेड़े आके वाहिगुरु नू भुल जांदे ने हजूर कहिंदे ने निफल तिनका जीविया जे खसम ना जाने अपना अवरी को चित लाए नानक एव ना जापई करता केती दे सजाए उन्हां दा संसार ते आया निष्फल है जेड़े अपने मालक नू भुल जांदे ने होर पासे चित जोड़ लैंदे ने पता नहीं रब किड्डी वड्डी सजा दिंदा हजूर कहिंदे ने इस करके इस कीमती जीवन नू नितनेम लेखे लाउणा अमृत वेले संभालदिआं वाहिगुरु सिमरन ते वाहिगुरु दे दीद करन दी अंदर तमन्ना रखना अंदरला हिरदा वाहिगुरु जी नाल जोड़ी रखना ताकि दाते दी रहमत नाल साडा संसार उते आया सफला होवे जी धन गुरु अर्जन देव पातशाह जी ने जो बख्शिश की मालक दे चरणा विच अरदास है साहब कृपा करना तन मन तन समर्पित कर दिया आप दे दरों सुमति प्राप्त कर दिया आप दे दीद कर सकां ते मेरे हिरदे दे इस वेड़े विच ऐसे चार चन्न लग जान भाव मेरा हिरदा आप जी दी रहमत ते बख्शिश नाल इतना शोभ नीक ते सुंदर बन जाए मेरे कदम कदम ते आप जी दी रहमत ते दर्शन दीदार दी बख्शिश हो जाएगी ये सतगुरु रहमत ते बख्शिश करन इतने अखर प्रवान करना होइयां भुलां दी खिमा कर दिया आओ दो पंक्तियां दे जप शरवण करके फतेह दी सांझ करिए जी
नैन संतोखे प्रभ दर्शन पाया कहो नानक सफल सो आया वाहे गुरु जी का खालसा वाहे गुरु जी की फतेह।